SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 21 ਅਕਤੂਬਰ 2025 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਸਿਡਨੀ ਦਾ ਨਾਰਦਰਨ ਬੀਚਸ ਹਸਪਤਾਲ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਅਤੇ ਵਿੱਤੀ ਸੰਕਟ ਤੋਂ ਬਾਅਦ ਹੁਣ ਅਧਿਕਾਰਤ ਤੌਰ 'ਤੇ ਸਰਕਾਰੀ ਪ੍ਰਬੰਧ ਹੇਠ ਵਾਪਸ ਆ ਰਿਹਾ ਹੈ। 2 ਸਾਲ ਦੇ ਜੌਸ ਮਾਸਾ ਦੀ ਮੌਤ ਤੋਂ ਬਾਅਦ ਹਸਪਤਾਲ ਦੀ ਭਾਰੀ ਆਲੋਚਨਾ ਹੋਈ ਸੀ ਜਦੋਂ ਉਹ ਅਤੇ ਉਸਦੇ ਮਾਤਾ ਪਿਤਾ ਐਮਰਜੈਂਸੀ ਵਿਭਾਗ ਦੇ ਵਿੱਚ 3 ਘੰਟੇ ਉਡੀਕ ਕਰਦੇ ਰਹੇ ਜਿਸ ਕਾਰਨ ਇਸ ਦੀ ਮੌਤ ਹੋ ਗਈ ਸੀ। ਉਸਦੇ ਮਾਪੇ ਇਲੋਇਜ਼ ਅਤੇ ਡੈਨੀ ਮਾਸਾ ਦੀ ਅਗਵਾਈ ਦੇ ਵਿੱਚ ਭਾਈਚਾਰਕ ਰੋਸ ਅਤੇ ਵਕਾਲਤ ਨੇ ਨਿਊ ਸਾਊਥ ਵੇਲਜ਼ ਸਰਕਾਰ ਨੂੰ ਜੌਸ ਲਾਅ ਪਾਸ ਕਰਨ ਲਈ ਮਜਬੂਰ ਕੀਤਾ ਜਿਸ ਤਹਿਤ ਭਵਿੱਖ ਵਿੱਚ ਨਿੱਜੀ ਅਤੇ ਜਨਤਕ ਹਸਪਤਾਲ ਸਾਂਝੇਦਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਹੈਲਥਸਕੋਪ ਨਾਲ ਇੱਕ ਸਮਝੌਤਾ ਹੋਇਆ ਹੈ ਜੋ ਰਿਸੀਵਰਸ਼ਿਪ ਵਿੱਚ ਹੈ ਅਤੇ ਇਹ ਕੰਪਨੀ ਹਸਪਤਾਲ ਦੀਆਂ ਜਨਤਕ ਸੇਵਾਵਾਂ ਦਾ ਸੰਚਾਲਨ ਕਰਦੀ ਹੈ। ਐਮਾਜ਼ਨ ਦੀ ਕਲਾਊਡ ਕੰਪਿਊਟਿੰਗ ਕੰਪਨੀ AWS ਦੇ ਵਿੱਚ ਤਕਨੀਕੀ ਖਰਾਬੀ ਕਾਰਨ ਵਿਸ਼ਵ ਪੱਧਰੀ ਸਿਸਟਮ ਡਾਊਨ ਹੋਣ ਤੋਂ ਬਾਅਦ ਪ੍ਰਭਾਵਿਤ ਗਾਹਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ਿਕਾਇਤਾਂ ਕੀਤੀਆਂ। ਇਸ ਖਰਾਬੀ ਨਾਲ ਸੈਂਕੜਿਆਂ ਐਪਲੀਕੇਸ਼ਨਸ ਅਤੇ ਸੇਵਾਵਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿੱਚ ਏਅਰਲਾਈਨਸ ਕੰਪਨੀਆਂ, ਬੈਂਕ ਅਤੇ ਰਿਟੇਲ ਭੁਗਤਾਨ ਸੇਵਾਵਾਂ ਵੀ ਸ਼ਾਮਲ ਸਨ। ਨਾਲ ਹੀ ਆਸਟ੍ਰੇਲੀਆ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ ਟੈਲਸਟ੍ਰਾ, ਆਪਟਸ ਅਤੇ ਕਾਮਨਵੈਲਥ ਬੈਂਕ ਵੀ ਪ੍ਰਭਾਵਿਤ ਹੋਏ। ਡਾਊਨ ਡਿਟੈਕਟਰ, ਇੱਕ ਵੈਬਸਾਈਟ ਜੋ ਇੰਟਰਨੈਟ ਆਊਟੇਜ ਦੀ ਨਿਗਰਾਨੀ ਕਰਦੀ ਹੈ, ਇਸ ਦੇ ਮੁਤਾਬਕ ਵਿਸ਼ਵ ਭਰ ਦੀਆਂ ਲਗਭਗ 2000 ਕੰਪਨੀਆਂ ਨੇ ਕਨੈਕਟੀਵਿਟੀ ਸਮੱਸਿਆਵਾਂ ਦੀ ਰਿਪੋਰਟ ਕੀਤੀ, ਜਦਕਿ 8.1 ਮਿਲੀਅਨ ਯੂਜ਼ਰਸ ਨੂੰ ਵੀ ਪ੍ਰਭਾਵ ਪਿਆ, ਜਿਨ੍ਹਾਂ ਦੇ ਵਿੱਚੋਂ 4,18,000 ਆਸਟ੍ਰੇਲੀਆ ਵਿੱਚ ਸਨ। ਵਿਕਟੋਰੀਅਨ ਐਬੋਰੀਜਨਲ ਕਮਿਊਨਿਟੀ ਕੰਟਰੋਲਡ ਹੈਲਥ ਆਰਗਨਾਈਜੇਸ਼ਨ ਦੀ CEO ਡਾਕਟਰ ਜਿਲ ਗੈਲਗਰ ਨੇ ਇਸ ਹਫ਼ਤੇ ਰਾਜ ਦੇ ਹੇਠਲੇ ਸਦਨ ਦੇ ਵਿੱਚ ਆਸਟ੍ਰੇਲੀਆ ਦੇ ਪਹਿਲੇ ਸੰਧੀ ਕਾਨੂੰਨ ਦੇ ਪਾਸ ਹੋਣ ਦਾ ਸਵਾਗਤ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਵਿਕਟੋਰੀਆ ਆਸਟ੍ਰੇਲੀਆ ਦਾ ਪਹਿਲਾ ਰਾਜ ਜਾਂ ਪ੍ਰਦੇਸ਼ ਬਣ ਗਿਆ ਜਿਸ ਨੇ ਆਪਣੀ ਸੰਸਦ ਦੇ ਵਿੱਚ ਫਸਟ ਨੇਸ਼ਨਜ਼ ਆਸਟ੍ਰੇਲੀਅਨਸ ਨਾਲ ਇੱਕ ਸੰਧੀ ਪੇਸ਼ ਕੀਤੀ। ਜੇਕਰ ਇਹ ਕਾਨੂੰਨ ਉੱਚ ਸਭਾ ਵਿੱਚ ਪਾਸ ਹੋ ਜਾਂਦਾ ਹੈ ਤਾਂ ਇਹ ਫਸਟ ਪੀਪਲਜ਼ ਅਸੈਂਬਲੀ, ਜਿਸ ਨੂੰ ਗੈਲਿੰਗਵਾਰਲ ਕਿਹਾ ਜਾਂਦਾ ਹੈ, ਇਸ ਨੂੰ ਸਥਾਈ ਦਰਜਾ ਦੇਵੇਗਾ। ਲੇਬਰ ਅਤੇ ਗ੍ਰੀਨਜ਼ ਦੇ ਸਮਰਥਨ ਨਾਲ ਇਹ ਕਾਨੂੰਨ ਸੰਸਦ ਵਿੱਚ ਪਾਸ ਹੋਣ ਅਤੇ ਸਾਲ ਦੇ ਅੰਤ ਤੋਂ ਪਹਿਲਾਂ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਨੇ ਆਪਣੇ ਸੀਨੀਅਰ ਸਲਾਹਕਾਰਾਂ ਨੂੰ ਜੇਰੂਸਲੇਮ ਭੇਜਿਆ ਹੈ ਤਾਂ ਜੋ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਸੁਰੱਖਿਆ ਚੁਣੌਤੀਆਂ ਅਤੇ ਰਾਜਨੀਤਿਕ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਪੇਸ਼ ਕਰ ਸਕਣ। ਸਟੀਵ ਵਿਟਕਾਫ ਅਤੇ ਜੈਰਡ ਕੁਸ਼ਨਰ ਨੇ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਹੈ ਜੋ ਉਸ ਹਫ਼ਤੇ ਦੇ ਅੰਤ ਤੋਂ ਬਾਅਦ ਹੋਈ ਹੈ ਜਦੋਂ ਇਜ਼ਰਾਈਲੀ ਫੌਜ ਵੱਲੋਂ ਕੀਤੀਆਂ ਗਈਆਂ ਹਵਾਈ ਕਾਰਵਾਈਆਂ ਦੇ ਵਿੱਚ ਘੱਟੋ ਘੱਟ 45 ਫਲਸਤੀਨੀ ਮਾਰੇ ਗਏ, ਜਿਸ ਦੀ ਪੁਸ਼ਟੀ ਗਾਜ਼ਾ ਦੇ ਸਿਹਤ ਮੰਤਰੀ ਮੰਡਲ ਨੇ ਕੀਤੀ ਹੈ। ਇਹ ਕਾਰਵਾਈ ਉਸ ਫਲਸਤੀਨੀ ਹਮਲੇ ਤੋਂ ਬਾਅਦ ਹੋਈ ਜਿਸ ਦੇ ਵਿੱਚ 2 ਇਜ਼ਰਾਈਲੀ ਸੈਨਿਕ ਮਾਰੇ ਗਏ ਸਨ। ਤਣਾਅ ਵਧਣ ਦੇ ਬਾਵਜੂਦ ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਜੰਗਬੰਦੀ ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਕ ਨੇ ਸਵਾਗਤਯੋਗ ਦੱਸਿਆ ਹੈ, ਪਰ ਹਾਲੀਆ ਹਿੰਸਾ ਨੂੰ ਲੈ ਕੇ ਚਿੰਤਾਵਾਂ ਕਾਇਮ ਨੇ। ਅਤੇ ਆਖਰੀ ਖਬਰ ਪੰਜਾਬ ਤੋਂ। ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਕੀਤੇ ਗਏ ਨੇ। ਦੋਵਾਂ ਰਾਜਾਂ ਦੇ ਕੁੱਲ 42 ਜੱਜਾਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਹਨਾਂ ਤਬਾਦਲਿਆਂ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਨਾਲ ਨਾਲ ਵਾਧੂ ਸੈਸ਼ਨ ਜੱਜ ਵੀ ਸ਼ਾਮਲ ਨੇ। ਜਾਰੀ ਕੀਤੀ ਗਈ ਸੂਚਨਾ ਅਨੁਸਾਰ ਪੰਜਾਬ ਦੇ 13 ਅਤੇ ਹਰਿਆਣਾ ਦੇ 29 ਜੱਜਾਂ ਦੇ ਤਬਾਦਲੇ ਕੀਤੇ ਗਏ ਨੇ। ਸਾਰੇ ਅਧਿਕਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਸੇਵਾਵਾਂ ਨਾਲ ਸੰਬੰਧਿਤ ਨੇ। ਹਾਈਕੋਰਟ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਜੱਜ ਤੁਰੰਤ ਪ੍ਰਭਾਵਨ ਨਾਲ ਆਪਣੇ ਨਵੇਂ ਸਥਾਨਾਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲੈਣਗੇ। ਇਹਨਾਂ ਅਧਿਕਾਰੀਆਂ ਦੀ ਚਾਰਜ ਸੰਭਾਲਣ ਦੀ ਪ੍ਰਕਿਰਿਆ ਜਲਦੀ ਪੂਰੀ ਹੋ ਜਾਵੇਗੀ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।